ਟੇਕ ਤੁਲਾਹੇ ਬਿਡਾਨੀ ਆਸ ਨਾਨਕ ਨਾਮ ਧਿਆਇਆ ਕਾਰਜ ਆਵੈ ਰਾਸ ਸਤਿਗੁਰ ਮਮ ਮੇਰੀ ਕੱਟਾ ਨਿਜ ਬੇਰੀ ਪਰਚਾਰ ਇਹ ਬੇਰੀ ਭਾਵ ਹੋਏ ਸਫਲ ਬਿਨ ਬੇਰੀ ਕਰ ਪਾਰ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਨ ਨਿਰਮਲ ਕਰਨੀ ਸਾਧ ਸੰਗਤ ਕੇ ਅੰਚਲ ਲਾਓ ਦਿਖਮ ਨਦੀ ਜਾਏ ਤਰਣੀ ਜੁਗੋ ਜੁਗ ਅਟਲ ਚਵਰ ਛਤਰ ਤਖਤ ਮਾਲਕ ਹਾਜ਼ਰ ਨਾਜ਼ਰ ਪ੍ਰਤਖਸ਼ ਗੁਰੂ ਸ਼ਬਦਾ ਅਵਤਾਰ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਸਰਬੱਤ ਮਾਈ ਭਾਈ ਗੁਰਸਿੱਖ ਸੰਗਤ ਦੇ ਰੂਪ ਵਿੱਚ ਇਕੱਤਰਿਤ ਹੋਏ ਹੋ। ਇਹ ਜੋ ਅਜਨਾਲਾ ਕੀਰਤਨ ਦਰਬਾਰ ਕਮੇਟੀ ਵੱਲੋਂ ਹਰੇਕ ਸਾਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਗੁਰਬਾਣੀ ਦੇ ਕੀਰਤਨ ਗੁਰਮਤ ਵਿਚਾਰਾਂ ਕਰਵਾਈਆਂ ਜਾਂਦੀਆਂ ਹਨ, ਜਿਸ ਵਿੱਚ ਆਪ ਸਰਬੱਤ ਸੰਗਤ ਵਡਭਾਗੇ ਸਾਹਿਬਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅਨੰਤ ਖੁਸ਼ੀਆਂ ਪਾਉਂਦੇ ਹੋ। ਇਹ ਜੋ ਅੱਜ ਦਾ ਗੁਰਮਤ ਸਮਾਗਮ ਕੀਰਤਨ ਦਰਬਾਰ ਜੋ ਖਾਲਸੇ ਦੇ 300 ਸਾਲਾ ਪੁਰਬ ਨੂੰ ਸਮਰਪਿਤ ਪ੍ਰਬੰਧਕਾਂ ਵੱਲੋਂ ਆਯੋਜਨ ਕੀਤਾ ਗਿਆ ਹੈ, ਸਾਰੀ ਸੰਗਤ ਇਕਾਗਰਤਾ ਬਖਸ਼ੋ, ਸਾਹਿਬਾਂ ਦੇ ਚਰਨਾਂ ਵਿੱਚ ਬੈਠੇ ਹੋਏ ਗੁਰਮਤ ਵਿਚਾਰਾਂ ਨੂੰ ਸਰਵਣ ਕਰੋ। ਇੱਕ ਵਾਰ ਸਾਰੀ ਸੰਗਤ ਸਤਿਗੁਰੂ ਦੇ ਚਰਨਾਂ ਚ ਹਾਜ਼ਰੀ ਲਵਾਉਂਦੇ ਹੋਏ ਰਸਨਾ ਪਵਿੱਤਰ ਕਰੋ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਕਾਰਯੋਗ ਸਾਧ ਸੰਗਤ, ਖਾਲਸੇ ਦਾ ਜੋ 300 ਸਾਲਾ ਸ਼ਤਾਬਦੀ ਪੁਰਬ 99 ਸੰਨ ਦੀ ਵਿਸਾਖੀ ਵਾਲੇ ਦਿਨ ਸਰਬੱਤ ਜਥੇਬੰਦੀਆਂ ਸੰਤ ਮਹਾਂਪੁਰਸ਼ ਹਰੇਕ ਸ਼ਹਿਰਾਂ ਨਗਰਾਂ ਪਿੰਡਾਂ ਵਿੱਚੋਂ ਬਹੁਤ ਵੱਡਾ ਉਤਸ਼ਾਹ ਤੇ ਬਹੁਤ ਵੱਡਾ ਪ੍ਰੇਮ ਸ਼ਰਧਾ ਪੂਰਵਕ ਮਨਾਉਣ ਹਿੱਤ ਉਪਰਾਲਾ ਕੀਤਾ ਜਾ ਰਿਹਾ ਹੈ। ਮੈਂ ਆਦਿ ਸੰਗਤਾਂ ਨਾਲ ਕੁਛ ਖਾਲਸੇ ਪ੍ਰਥਾਏ ਵਿਚਾਰ ਕਰਾਂ, ਇਕਾਗਰਤਾ ਸਹਿਤ ਸਰਵਣ ਕਰਿਓ। ਖਾਲਸਾ ਕੌਣ ਹੈ? ਖਾਲਸਾ ਕਿੱਥੋਂ ਆਇਆ ਹੈ? ਖਾਲਸਾ ਵਸਤੂ ਕੀ ਹੈ? ਸਤਿਕਾਰਯੋਗ ਸਤ ਸੰਗਤ, ਆਮ ਕਰਕੇ ਆਪਾਂ ਮੋਟਾ ਅਰਥ ਲੈਂਦੇ ਹਾਂ ਕਿ ਜਿਸ ਵਿੱਚ ਮੈਲ ਨਾ ਹੋਵੇ, ਮਿਲਾਵਟ ਨਾ ਹੋਵੇ, ਉਸ ਨੂੰ ਅਸੀਂ ਖਾਲਸਾ ਕਹਿੰਦੇ ਹਾਂ। ਕੁਛ ਕੁ ਵਿਦਵਾਨਾਂ ਦੀ ਰਾਏ ਹੈ ਕਿ ਖਾਲਸਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਸ਼ਮਸ਼ੇਰੇ ਬਹਾਦਰ ਸਰਬਸਤਾਨੀ ਬਾਜਾਂ ਵਾਲਿਆਂ ਦਾ ਇਹ ਸਿੱਖ ਨੂੰ ਪ੍ਰਸੰਸਾ ਪੱਤਰ ਹੈ। ਕੁਛ ਕੁ ਵਿਦਵਾਨਾਂ ਦੀ ਰਾਏ ਹੈ ਕਿ ਖਾਲਸਾ ਉਹ ਵਸਤੂ ਹੈ ਕਿ ਸਦ ਸੰਗਤ ਉਹ ਜ਼ਮੀਨ ਹੈ ਕਿ ਜਿਹੜੀ ਕਿਸੇ ਜਾਗੀਰਦਾਰ ਦੀ ਨਹੀਂ, ਇਹ ਇੱਕ ਸਮਰਾਟ ਬਾਦਸ਼ਾਹਾਂ ਦੇ ਬਾਦਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਤਪੰਨ ਕੀਤੀ ਹੋਈ ਹੈ। ਸਤਿਕਾਰਯੋਗ ਸਾਧ ਸੰਗਤ, ਸਤਿਗੁਰਾਂ ਨੇ ਮੁੱਖ ਵਿੱਚੋਂ ਬਚਨ ਉਚਾਰਨ ਕੀਤਾ ਹੈ ਬਚਿੱਤਰ ਨਾਟਕ ਦੇ ਵਿੱਚ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ। ਇਹ ਜਿਹੜੀ ਫੌਜ ਹੈ, ਇਹ ਜਿਹੜਾ ਖਾਲਸਾ ਹੈ, ਇਹ ਅਕਾਲ ਪੁਰਖ ਦਾ ਹੈ ਜਿਸ ਦਾ ਕਦੇ ਕਾਲ ਨਹੀਂ ਹੁੰਦਾ। ਤੇ ਅੱਜ ਸਾਡੇ ਦੇਖਣ ਵਿੱਚ ਕੀ ਆਉਂਦਾ, ਸੁਣਨ ਵਿੱਚ ਕੀ ਆਉਂਦਾ, ਕੋਈ ਖਾਲਸਾ ਕਿਸੇ ਦਾ ਬਣਿਆ ਫਿਰਦਾ, ਕੋਈ ਖਾਲਸਾ ਕਿਸੇ ਦਾ ਬਣਿਆ ਫਿਰਦਾ। ਅੰਮ੍ਰਿਤ ਪਾਨ ਆਪਾਂ ਕਰਦੇ ਹਾਂ, ਅੰਮ੍ਰਿਤ ਸੰਚਾਰ ਹੋ ਰਹੇ ਨੇ, ਹੁੰਦੇ ਰਹਿਣੇ ਨੇ, ਹੁੰਦੇ ਰਹਿਣਗੇ। ਅੱਜ ਸਾਧ ਸੰਗਤ, ਜੇ ਕੋਈ ਕਿਸੇ ਜਥੇਬੰਦੀ ਪਾਸੋਂ ਅੰਮ੍ਰਿਤ ਛਕਦਾ ਤਾਂ ਉਹ ਕਹਿ ਦਿੰਦਾ ਕਿ ਮੈਂ ਫਲਾਣੇ ਜਥੇਬੰਦੀ ਦਾ ਅੰਮ੍ਰਿਤ ਛਕਿਆ। ਇੱਥੇ ਤੱਕ ਦੇਖਣ ਤੇ ਸੁਣਨ ਵਿੱਚ ਆਉਂਦਾ ਹੈ ਕਿ ਕਈ ਜਥੇਬੰਦੀਆਂ ਇਹ ਵੀ ਕਹਿ ਦਿੰਦੀਆਂ ਨੇ ਕਿ ਤੁਸੀਂ ਜਿਸ ਜਥੇਬੰਦੀ ਤੋਂ ਅੰਮ੍ਰਿਤ ਛਕਿਆ ਉਹ ਸਾਨੂੰ ਕਬੂਲ ਨਹੀਂ, ਸਾਡੀ ਜਥੇਬੰਦੀ ਪਾਸੋਂ ਅੰਮ੍ਰਿਤ ਪਾਨ ਕਰੋ। ਸਤਿਕਾਰਯੋਗ ਸਾਧ ਸੰਗਤ, ਇਹਨਾਂ ਵਿਚਾਰਾਂ ਨੂੰ ਤੁਸੀਂ ਵਿਚਾਰਿਓ, ਸੁਣਦੇ ਹੋ। ਮੇਰੇ ਕਹਿਣ ਤੋਂ ਭਾਵ ਕਿ ਸਾਧ ਸੰਗਤ, ਨਾ ਅੰਮ੍ਰਿਤ ਕਿਸੇ ਜਥੇਬੰਦੀ ਦਾ ਹੈ, ਨਾ ਖਾਲਸਾ ਕਿਸੇ ਜਥੇਬੰਦੀ ਦਾ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਉਸ ਅਕਾਲ ਪੁਰਖ ਦੀ ਮੌਜ ਹੈ ਜਿਸ ਵਿੱਚੋਂ ਖਾਲਸਾ ਪ੍ਰਗਟ ਹੋਇਆ ਹੈ। ਪਰ ਸਾਧ ਸੰਗਤ, ਅੱਜ ਅਸੀਂ ਕੁਛ ਜਥੇਬੰਦੀਆਂ ਦੇ ਜਥੇਦਾਰ ਜੋ ਆਪਣੀਆਂ ਆਪਣੀਆਂ ਖਾਲਸੇ ਤੇ ਮੋਹਰਾਂ ਲਗਾ ਕੇ ਬਹੁਤ ਵੱਡਾ ਖਫਰ ਮਹਿਸੂਸ ਕਰਦੇ ਹਾਂ ਕਿ ਸਾਡੀਆਂ ਇੰਨੀਆਂ ਫੌਜਾਂ ਹਨ, ਅਸੀਂ ਇੰਨਿਆਂ ਨੂੰ ਅੰਮ੍ਰਿਤ ਪਾਨ ਕਰਾਇਆ ਹੈ। ਸਤਿਕਾਰਯੋਗ ਸਤ ਸੰਗਤ, ਅੰਮ੍ਰਿਤ ਹੈ ਪਰਮੇਸ਼ਰ ਦਾ ਨਾਮ। ਸਤਿਗੁਰੂ ਸਾਹਿਬ ਬਾਣੀ ਵਿੱਚ ਫਰਮਾਨ ਕਰਦੇ ਹਨ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਤੇ ਮੁੱਖ ਵਿੱਚ ਬੋਲਣ ਦੀ ਸ਼ਕਤੀ ਵੀ ਹੈ ਨਹੀਂ, ਇਹ ਵੀ ਬੋਲਣ ਦੀ ਸ਼ਕਤੀ ਅਕਾਲ ਪੁਰਖ ਪਰਮੇਸ਼ਰ ਨੇ ਦਿੱਤੀ ਹੈ, ਇਹ ਮੇਰੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੈਂ ਮੁੱਖ ਵਿੱਚੋਂ ਇੱਕ ਬੋਲ ਨਹੀਂ ਕੱਢ ਸਕਦਾ, ਜਿਵੇਂ ਜਿਵੇਂ ਮੈਨੂੰ ਅਕਾਲ ਪੁਰਖ ਦਾ ਹੁਕਮ ਆ ਰਿਹਾ ਪਰਮਾਤਮਾ ਦਾ ਹੁਕਮ ਆ ਰਿਹਾ ਤਿਵੇਂ ਤਿਵੇਂ ਮੈਂ ਉਚਾਰਨ ਕਰ ਰਿਹਾ ਹਾਂ। ਹਾਂ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ। ਇਸ ਵਾਸਤੇ ਮੈਨੂੰ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਦਾ ਜਿਵੇਂ ਜਿਵੇਂ ਹੁਕਮ ਹੁੰਦਾ ਤਿਵੇਂ ਤਿਵੇਂ ਮੈਂ ਬਾਣੀ ਉਚਾਰਨ ਕਰਦਾ ਹਾਂ। ਇਸ ਵਾਸਤੇ ਸਤਿਗੁਰ ਕਹਿੰਦੇ ਜੈਸੀ ਮੈਂ ਆਵੈ ਖਸਮ ਕੀ ਬਾਣੀ। ਉਹ ਖਸਮ ਕੌਣ ਹੈ? ਸਤਿਕਾਰਯੋਗ ਸਤ ਸੰਗਤ ਸਾਰਿਆਂ ਦਾ ਖਸਮ ਇੱਕੋ ਹੀ ਹੈ, ਇੱਕੋ ਹੀ ਅਕਾਲ ਪੁਰਖ ਪਰਮੇਸ਼ਰ ਹੈ। ਪਰ ਅੱਜ ਜਗਤ ਵਿੱਚ ਝਗੜੇ ਬੜੇ ਨੇ, ਅੱਜ ਸੰਸਾਰ ਅੰਦਰ ਲੜਾਈਆਂ ਬਹੁਤ ਨੇ, ਬੜੇ ਵੱਡੇ ਵੱਡੇ ਪ੍ਰਸਾਦ ਨੇ ਸਤਿਕਾਰਯੋਗ ਸਤ ਸੰਗਤ ਖਾਲਸਾ ਆਪਣੇ ਆਪ ਨੂੰ ਸਮਝਿਆ ਹੀ ਨਹੀਂ ਵੀ ਹੈ ਕੌਣ ਆ ਮੈਂ। ਖਾਲਸੇ ਨੂੰ ਇਤਨਾ ਹੀ ਨਹੀਂ ਪਤਾ ਲੱਗਾ ਮੈਂ ਪੈਦਾ ਕਿੱਥੋਂ ਹੋਇਆ ਹਾਂ। ਸਤਿਕਾਰਯੋਗ ਸਤ ਸੰਗਤ ਜਿਨ੍ਹਾਂ ਨੂੰ ਪਤਾ ਹੈ ਉਹ ਘੱਟ ਗਿਣਤੀ ਦੇ ਖਾਲਸੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਿਆਰੇ ਨੇ। ਲੱਖ ਨਵੇਂ ਕੋ ਹੈ ਨਹੀਂ ਕੋਟ ਨਵੇਂ ਕੋ ਇੱਕ। ਸਤਿਕਾਰਯੋਗ ਸਤ ਸੰਗਤ ਸਾਰਿਆਂ ਦਾ ਖਸਮ ਜਿਸ ਦਾ ਹੁਕਮ ਸਾਰਿਆਂ ਤੇ ਚੱਲਦਾ। ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਚ ਕਥਨ ਕੀਤਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸਤਿਗੁਰਾਂ ਵੰਗਾਰ ਕੇ ਕਿਹਾ ਲੋਕਾ ਭਰਮ ਨਾ ਭੁੱਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੇ ਸਰਬਠਾਈ। ਸਾਰੀ ਜਗ੍ਹਾ ਉਹ ਅਕਾਲ ਪੁਰਖ ਵਿਆਪਕ ਹੈ ਘਟਾਂ ਘਟਾਂ ਵਿਚ ਵਸ ਰਿਹਾ ਹੈ। ਸਗਲ ਬਨਸਪਤ ਮੈਂ ਬੈ ਸੰਤਰ ਸਗਲ ਦੂਤ ਮੈਂ ਘੀਆ ਊਚ ਨੀਚ ਮੈਂ ਜੋਤ ਸਮਾਣੀ ਘੱਟ ਘੱਟ ਮਾਧੋ ਜੀਆ। ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਗੁਰਸਿੱਖ ਨਮਸਕਾਰ ਕਰਦਾ ਹੈ ਸਾਹਿਬਾਂ ਦੀ ਬਾਣੀ ਕਹਿੰਦੀ ਹੈ ਅਕਾਲ ਪੁਰਖ ਸਰਵਤਰ ਹੈ ਵਿਆਪਕ ਹੈ। ਇਸ ਵਾਸਤੇ ਸਾਧ ਸੰਗਤ ਇਹ ਖਾਲਸਾ ਉਸ ਅਕਾਲ ਪੁਰਖ ਦੀ ਮੌਜ ਵਿੱਚੋਂ ਪੈਦਾ ਹੋਇਆ ਤੇ ਮੈਂ ਬੇਨਤੀ ਕਰਾਂ ਆਪ ਗੁਰਸਿੱਖ ਸੰਗਤਾਂ ਨੂੰ ਅੱਜ ਦੁਨੀਆਂ ਅੰਦਰ ਕਿੱਡੇ ਕਿੱਡੇ ਵੱਡੇ ਝਗੜੇ ਕਿੱਡੇ ਕਿੱਡੇ ਵੱਡੇ ਪ੍ਰਸਾਦ ਕਿਤਨੀ ਦਵੈਤ ਸਤ ਸੰਗਤ ਅੱਜ ਸਾਡੇ ਅੰਮ੍ਰਿਤ ਧਾਰੀਆਂ ਦੀ ਖੜੀ ਹੋ ਰਹੀ ਹੈ ਜਿਸ ਵਿੱਚ ਅਸੀਂ ਗੁਰਬਾਣੀ ਤੋਂ ਸੌ ਕੋਹਾਂ ਦੂਰ ਜਾ ਰਹੇ ਹਾਂ। ਗੁਰਸਿੱਖੀ ਦੀ ਪਾਲਣਾ ਨਹੀਂ ਹੋ ਰਹੀ, ਪ੍ਰਚਾਰ ਅਧਿਕ ਤਰ ਹੋ ਰਹੇ ਨੇ, ਪ੍ਰਚਾਰ ਹੁੰਦੇ ਰਹਿਣਗੇ ਪਰ ਕਾਰਨ ਇੱਕੋ ਸਭ ਤੋਂ ਵੱਡਾ ਹੈ ਕਿ ਆਪਣਾ ਪ੍ਰਚਾਰਕਾਂ ਦਾ ਜੇ ਪ੍ਰੈਕਟੀਕਲ ਜੀਵਨ ਨਾ ਹੋਇਆ। ਸਾਧ ਸੰਗਤ ਅਵਰ ਉਪਦੇਸ਼ ਬਾਣੀ ਦਾ ਕਥਨ ਹੈ, ਅਵਰ ਉਪਦੇਸ਼ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ। ਸਤਿਗੁਰੂ ਬਾਣੀ ਚ ਕਹਿੰਦੇ ਨੇ ਔਰਨ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਸਤਿਗੁਰੂ ਕਹਿ ਰਹੇ ਨੇ ਲੋਕਾਂ ਨੂੰ ਕਹਿੰਦੇ ਬਚਾਓ ਖੇਤੀ ਉੱਜੜ ਨਾ ਜਾਏ, ਖੇਤੀ ਉੱਜੜਦੀ ਜਾਂਦੀ ਹੈ ਬਚਾਓ ਸੰਭਲੋ ਸੰਭਾਲੋ। ਪਰ ਸਾਧ ਸੰਗਤ ਆਪਣਾ ਖਲਵਾੜਾ ਖਾਲੀ ਹੋ ਰਿਹਾ, ਅਸੀਂ ਲੋਕਾਂ ਨੂੰ ਬਾਹਾਂ ਖੜੀਆਂ ਕਰਕੇ ਉਪਦੇਸ਼ ਦੇਣ ਵਿਚ ਬਹੁਤ ਵੱਡੇ ਸਮਰੱਥ ਹਾਂ, ਬੜੇ ਚੁਸਤ ਹਾਂ, ਬੜੇ ਚਲਾਕ ਹਾਂ। ਪਰ ਸਤ ਸੰਗਤ ਇੱਕ ਮਹਾਂਪੁਰਖ ਦਾ ਪ੍ਰਸੰਗ ਬੜਾ ਸੁੰਦਰ ਆਪਣੇ ਚੇਲਿਆਂ ਨੂੰ ਸਮਝਾ ਰਹੇ ਨੇ। ਉਹਨਾਂ ਚੇਲਿਆਂ ਨੇ ਮਹਾਂਪੁਰਖਾਂ ਵਾਲਾ ਪਾਇਆ ਸੀ ਬਾਣਾ ਤੇ ਸਤ ਸੰਗਤ ਉਹਨਾਂ ਮਹਾਂਪੁਰਸ਼ਾਂ ਦਾ ਸਰੀਰ ਬਿਰਧ ਹੋ ਗਿਆ, ਅੰਤ ਸਮਾਂ ਆ ਗਿਆ। ਮਹਿਸੂਸ ਕਰ ਰਹੇ ਨੇ ਕਿ ਜਿਹੜੇ ਮੇਰੇ ਸ਼ਿਸ਼ ਮੇਰੇ ਪਾਸ ਰਹਿੰਦੇ ਸਨ ਇਹਨਾਂ ਵਿੱਚੋਂ ਕੋਈ ਕਾਮਲ ਵੀ ਹੈ ਕਿ ਕੇਵਲ ਮੇਰੇ ਭੇਖੀ ਸਿੱਖ ਨੇ? ਸਾਧ ਸੰਗਤ ਉਹੋ ਹੀ ਮਹਾਤਮਾ ਉਹੋ ਹੀ ਮਹਾਂਪੁਰਖ ਉਹਨਾਂ ਸੇਵਕਾਂ ਨੂੰ ਕਹਿਣ ਲੱਗੇ ਗੁਰੂ ਸਵਾਰਿਓ ਗੁਰੂ ਪਿਆਰਿਓ ਉਹ ਗੁਰਸਿੱਖੀ ਬੜੀ ਦੂਰ ਹੈ ਬੜੀ ਕਠਿਨ ਹੈ, ਸਿੱਖੀ ਸਿੱਖਿਆ ਸਿੱਖ ਕਹਿ ਲਓ, ਸੇਵਕ ਕਹਿ ਲਓ, ਸ਼ਰਧਾਲੂ ਕਹਿ ਲਓ, ਜਗਿਆਸੂ ਕਹਿ ਲਓ, ਪ੍ਰਤੀਕਸ਼ਕ ਕਹਿ ਲਓ, ਇਹ ਪਰਿਆਵਾਚਕ ਸ਼ਬਦ ਨੇ। ਜਿਸ ਨੇ ਸਿੱਖਿਆ ਨਹੀਂ ਲਈ ਉਹ ਸਿੱਖ ਨਹੀਂ, ਭਾਵੇਂ ਦਾੜੀ ਕੇਸ ਜਿੱਡੇ ਮਰਜ਼ੀ ਵਧਾ ਕੇ ਰੱਖੇ। ਸਤਿਕਾਰਯੋਗ ਸਾਧ ਸੰਗਤ, ਸਿੱਖਿਆ ਲੈਣੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਤੋਂ, ਵਿਦਵਾਨਾਂ ਪਾਸੋਂ ਜਿਨ੍ਹਾਂ ਦੇ ਅੰਤਰਮੁਖੀ ਜੀਵਨ ਨੇ। ਤੇ ਸਾਧ ਸੰਗਤ, ਜੇ ਸਿੱਖਿਆ ਪੜ੍ਹ ਲਈ ਹੈ ਤਾਂ ਮੈਂ ਇੱਕ ਬੇਨਤੀ ਕਰਦੇ ਹਾਂ, ਅੱਜ ਡਿਗਰੀਆਂ ਤੇ ਆਪਾਂ ਲੈ ਕੇ ਤੁਰੇ ਫਿਰਦੇ ਹਾਂ MBBS ਦੀਆਂ, ਸਾਧ ਸੰਗਤ ਮਨਿਸਟਰੀ ਡਿਗਰੀਆਂ ਲੈ ਕੇ ਤੁਰੇ ਫਿਰਦੇ ਹਾਂ, ਪਰ ਸਾਧ ਸੰਗਤ ਜੇ ਜੀਵਨ ਪ੍ਰੈਕਟੀਕਲ ਨਹੀਂ, MBBS ਦੀ ਡਿਗਰੀ ਪਾਸ ਹੋਵੇ, ਬੋਰਡ ਵੱਡਾ ਸਾਰਾ ਬਾਹਰ ਲਗਾਇਆ ਹੋਵੇ, ਪਰ ਸਾਧ ਸੰਗਤ ਨੂੰ ਇੱਕ ਰੋਗ ਦਾ ਭੇਤ ਨਾ ਹੋਵੇ, ਇੱਕ ਰੋਗ ਦਾ ਪਤਾ ਨਾ ਹੋਵੇ। ਤੇ ਰੋਗੀਆਂ ਨੇ ਜਿੱਥੇ ਰਾਜੀ ਹੋਣ ਵਾਸਤੇ ਜਾਣਾ ਹੈ ਉੱਥੇ ਭਰਮ ਦੇ ਭੁਲੇਖੇ ਵਿੱਚ ਖਾਲੀ ਰਹਿ ਜਾਣਗੇ ਤੇ ਭਟਕਦੇ ਰਹਿਣਗੇ, ਬਿਮਾਰ ਹੋ ਜਾਣਗੇ। ਅੱਜ ਖਾਸ ਕਰਕੇ ਸਾਧ ਸੰਗਤ, ਸਾਡੇ ਬਹੁਤੇ ਪ੍ਰਵਕਤਾ ਲੋਕ ਖੁਦ ਵਿਕਾਰਾਂ ਕਰਕੇ, ਖੁਦ ਮਾਇਆ ਕਰਕੇ ਬਿਮਾਰ ਹਨ। ਇਸ ਕਰਕੇ ਸਤਿਕਾਰਯੋਗ ਸਾਧ ਸੰਗਤ, ਲੋਭ ਸਾਡੇ ਪਿੱਛੇ ਹੈ ਪਰ ਪ੍ਰਚਾਰ ਬਾਹਾਂ ਖੜੀਆਂ ਕਰ ਕਰਕੇ ਜ਼ੋਰਾਂ ਸ਼ੋਰਾਂ ਨਾਲ ਹੋ ਰਿਹਾ। ਪਹਿਲੇ ਅਸੀਂ ਠੇਕਾ ਕਰਦੇ ਹਾਂ, ਕਿੰਨੇ ਪੈਸੇ ਦਿਓਗੇ? ਤੇ ਮੈਂ ਇੱਕ ਬੇਨਤੀ ਕਰਾਂ, ਅਸੀਂ ਵੀ ਅੱਜ ਇਹੋ ਜਿਹੇ ਗਿੱਜ ਚੁੱਕੇ ਹਾਂ, ਪਹਿਲੇ ਬੁਲਾਰਿਆਂ ਨੂੰ ਪੁੱਛਦਿਆਂ ਤੁਸੀਂ ਕੀ ਲਓਗੇ। ਜਦ ਲੈਣ ਤੇ ਦੇਣ ਵਿਚ ਗੱਲ ਆ ਜਾਂਦੀ ਹੈ ਉਥੇ ਸੌਦਾ ਹੋ ਜਾਂਦਾ ਹੈ। ਤੇ ਫਿਰ ਕਬੀਰ ਸਾਹਿਬ ਦਾ ਕਥਨ ਹੈ, ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ, ਮਨ ਦੇ ਰਾਮ ਲਿਆ ਹੈ ਮੋਲ। ਇਹ ਕੰਚਨ ਦੇ ਵੱਟੇ ਨਹੀਂ ਮਿਲਣਾ, ਸੋਨੇ ਦੇ ਮਾਇਆ ਦੇ ਵੱਟੇ ਨਹੀਂ ਮਿਲਣਾ, ਪਰਮੇਸ਼ਰ ਦਾ ਪ੍ਰੇਮ। ਸਾਧ ਸੰਗਤ, ਮੇਰੇ ਪਾਸ ਵੀ ਕਾਨਪੁਰ ਤੋਂ ਸੰਗਤ ਆਈ ਸੀ 2 ਸਾਲ ਪਹਿਲੇ। ਦਾਸ ਨੂੰ ਆਖਿਆ ਉਹਨਾਂ ਨੇ ਕਿ 7 ਦਿਨਾਂ ਦਾ ਕਾਨਪੁਰ ਵਿਚ ਗੁਰਮਤਿ ਸਮਾਗਮ ਹੈ, ਤੁਸੀਂ ਉਥੇ 7 ਦਿਨ ਵਾਸਤੇ ਆਓ ਤੇ ਦੱਸੋ ਲਓਗੇ ਕੀ। ਦਾਸ ਨੇ ਇੱਕ ਬੇਨਤੀ ਕੀਤੀ ਸੀ, ਗੁਰੂ ਸਾਹਿਬਾਂ ਦੀ ਝੂਰੀ ਚ ਬੈਠਾ, ਅੱਜ ਅਸੀਂ ਠੇਕੇ ਕਰਦੇ ਹਾਂ। ਸਾਧ ਸੰਗਤ, ਫਿਰ ਖਾਲਸਾਈ ਸਾਡੇ ਵਿਚ ਕਿੱਥੇ ਹੈ ਜਿੱਥੇ ਲੋਭ ਪ੍ਰਧਾਨ ਬੈਠਾ? ਗੱਲਾਂ ਲੱਗਦੀਆਂ ਨੇ ਚੁਭਵੀਆਂ, ਪਰ ਸਚਾਈ, ਗੁਰਬਾਣੀ ਸਚਾਈ ਕਹਿੰਦੀ ਹੈ। ਬੁੱਲਾ ਵੀ ਕਹਿੰਦਾ, ਬੁੱਲਿਆ ਸੱਚ ਆਖਿਆ ਭਾਂਬੜ ਮੱਚਦਾ, ਝੂਠ ਆਖਿਆ ਕੁਛ ਬਚਦਾ, ਪਰ ਜੀ ਮੇਰਾ ਦੋਨਾਂ ਗੱਲਾਂ ਤੋਂ ਝਕਦਾ। ਆਂਦਾ ਜੇ ਸੱਚ ਕਹਿੰਦਾ ਤੇ ਲੋਕਾਂ ਨੂੰ ਚੁਭਦਾ, ਜੇ ਝੂਠ ਕਹਿੰਦਾ ਤੇ ਕੁਛ ਬਚਾ ਹੁੰਦਾ, ਪਰ ਮੈਂ ਕਹਿੰਦਾ ਤੂੰ ਚੁੱਪ ਹੀ ਰਹੋ, ਨਾ ਝੂਠ ਕਹੋ ਨਾ ਸੱਚ ਕਹੋ, ਚੁੱਪ ਕਰਕੇ ਦੜ ਵੱਟੀ ਰੱਖ। ਸਤਿਕਾਰਯੋਗ ਸਾਧ ਸੰਗਤ, ਸੰਗਤ ਆਏ, ਦਾਸ ਨੇ ਇੰਨਾ ਹੀ ਸੁਣਦਿਆਂ ਸਾਰ ਉਸੇ ਵੇਲੇ ਆਖਿਆ, ਗੁਰਮੁਖ ਪਿਆਰਿਆ ਲੰਗਰ ਪਾਣੀ ਛਕੋ, ਜਲ ਪਾਣੀ ਛਕੋ, ਪੰਗਤ ਦਾ ਟਾਈਮ ਹੈ, ਬੈਠੋ। ਉਹਨਾਂ ਗੱਫਾ ਪਾਣੀ ਛਕਿਆ, ਦੁਬਾਰਾ ਕਹਿਣ ਲੱਗੇ, ਫਿਰ ਦੱਸੋ। ਮੈਂ ਕਿਹਾ, ਗੁਰਮੁਖ ਪਿਆਰਿਓ, ਜਿਵੇਂ ਤੁਸੀਂ ਆਇਓ, ਆਇਆ ਨੂੰ ਜੀ ਆਇਆ, ਪਰ ਤੁਸੀਂ ਸੌਦਾ ਕਰਨ ਵਾਸਤੇ ਆਇਓ, ਇਸ ਕਰਕੇ ਤੁਸੀਂ ਵਾਪਸ ਚਲੇ ਜਾਓ। ਉਹਨਾਂ ਦਾ ਇਹ ਕਹਿਣਾ ਸੀ ਕਿ ਚਲੋ, ਅਸੀਂ ਤੁਹਾਨੂੰ ਅੱਗੇ ਕਦੇ ਨਹੀਂ ਮਿਲੇ, ਪਹਿਲੀ ਵਾਰ ਮਿਲੇ ਹਾਂ, ਚਲੋ ਤੁਸੀਂ ਸਾਡੀ ਬੇਨਤੀ ਮੰਨੋ, ਕਾਨਪੁਰ ਵਿਖੇ 7 ਦਿਨਾਂ ਦੇ ਸਮਾਗਮ ਵਿਚ ਆਪ ਚਲੋ। ਦਾਸ ਨੇ ਕਹਿ ਦਿੱਤਾ ਸੀ ਵੀ ਇਸ ਸਾਲ ਨਹੀਂ ਜਾਣਾ। ਉਹਨਾਂ ਆਖਿਆ, ਅਸੀਂ ਹੁਣੇ ਆਏ ਹਾਂ ਤਰਨ ਤਾਰਨ, ਉੱਥੇ ਕੁਛ ਜਥੇ ਬੁੱਕ ਕਰਕੇ ਆਏ ਹਾਂ, ਉਹਨਾਂ ਨਾਲ 15,000 ਰੁਪਇਆ ਅਸੀਂ 7 ਦਿਨਾਂ ਦਾ ਕੀਤਾ, ਇਸ ਕਰਕੇ ਅਸੀਂ ਆਖਿਆ ਸੀ ਵੀ ਤੁਸੀਂ ਦੱਸੋ ਕੀ ਲਵੋਗੇ। ਤੇ ਮੈਂ ਆਪ ਨੂੰ ਕਰਾਂ ਬੇਨਤੀ, ਸਾਧ ਸੰਗਤ, ਇਹ ਗੱਲਾਂ ਤਾਂ ਪਹੁੰਚਦੀਆਂ ਨੇ ਦੂਰ ਦੂਰ, ਪਰ ਅਸੀਂ ਵਾਸਤਵਿਕ ਤੌਰ ਤੇ ਗੁਰਬਾਣੀ ਤੋਂ ਦੂਰ ਰਹਿ ਜਾਂਦੇ ਹਾਂ, ਸਚਾਈ ਨਾ ਸਟੇਜਾਂ ਤੋਂ ਕਹਿਣ ਦੀ ਸਾਧ ਸੰਗਤ ਕੋਈ ਰੱਖਦੇ ਹਾਂ ਤੇ ਨਾ ਹੀ ਕਹਿ ਸਕਦੇ ਹਾਂ। ਪਰ ਗੁਰੂ ਨਾਨਕ ਨੇ ਬਾਬਰ ਨੂੰ ਜਾਬਰ ਆਖਿਆ, ਜੇ ਗੁਰੂ ਨਾਨਕ ਬਾਬਰ ਨੂੰ ਜਾਬਰ ਨਾ ਕਹਿੰਦੇ ਤੇ ਬਾਬਰ ਨੇ ਜਾਬਰ ਹੀ ਰਹਿਣਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੇ ਬਾਬਰ ਨੂੰ ਸਮਤ ਨਾ ਦਿੰਦੇ ਸਤਿਕਾਰਯੋਗ ਸਾਧ ਸੰਗਤ ਤੇ ਬਾਬਰ ਨੇ ਜ਼ੁਲਮ ਕਰਦੇ ਰਹਿਣਾ ਸੀ। ਇਸੇ ਤਰ੍ਹਾਂ ਧਰਮੀ ਪੁਰਸ਼ਾਂ ਨੂੰ ਜੇਲ੍ਹ ਅੰਦਰ ਦੇ ਕੇ ਉਹਨਾਂ ਤੋਂ ਚੱਕੀਆਂ ਭਿਆਉਂਦੇ ਹੀ ਰਹਿਣਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਬਾਬਰ ਨੇ ਗੁਰੂ ਸਾਹਿਬ ਨੂੰ ਕੈਦ ਕੀਤਾ ਅੰਦਰ ਕੀਤਾ, ਮਰਦਾਨੇ ਨੇ ਕਿਹਾ ਸੀ ਬਾਬਾ ਕਿੱਥੇ ਲਿਆ ਕੇ ਫਸਾਤਾ ਹੀ ਲੱਗਦਾ, ਹੁਣ ਸਾਰੀ ਉਮਰ ਚੱਕੀ ਝੋਣੀ ਪਏਗੀ, ਹੁਣ ਨੀ ਲੱਗਦਾ ਇਸ ਬਾਬਰ ਦੀ ਕੈਦ ਵਿੱਚੋਂ ਆਪਾਂ ਛੁਟਕਾਰਾ ਪਾ ਸਕੀਏ। ਪਰ ਸਿੱਖੋ, ਗੁਰੂ ਨਾਨਕ ਦਾ ਕੀ ਹੁਕਮ ਸੀ, ਗੁਰੂ ਨਾਨਕ ਦਾ ਪਿਆਰਿਓ ਕੀ ਬਚਨ ਸੀ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਰਦਾਨੇ ਨੂੰ ਕਹਿੰਦੇ, ਮਰਦਾਨਿਆ ਕਰਤਾਰ ਨੂੰ ਭੁੱਲ ਗਿਆ, ਕਰਤਾਰ ਨੂੰ ਭੁੱਲਿਆ ਦੁੱਖ ਮਿਲਦੇ ਨੇ, ਜੇ ਸਤ ਕਰਤਾਰ ਕਰਦਾ ਜਾਏਗਾ ਇਹ ਚੱਕੀਆਂ ਆਪਣੇ ਆਪ ਚੱਲਣਗੀਆਂ, ਇਤਿਹਾਸ ਤੁਹਾਡੇ ਸਾਹਮਣੇ ਗਵਾਹ। ਸਾਧ ਸੰਗਤ ਮਰਦਾਨਾ ਕਹਿੰਦਾ, ਬਾਬਾ ਤੇਰੇ ਸਤ ਕਰਤਾਰ ਨੇ ਕਈ ਜਗ੍ਹਾ ਫਸਾ ਦਿੱਤਾ ਤੇ ਗੁਰੂ ਸਾਹਿਬ ਨੇ ਕਿਹਾ ਮਰਦਾਨਿਆਂ ਜੇ ਫਸਿਆ ਸਾ ਤੇ ਸਤ ਕਰਤਾਰ ਨੇ ਹੀ ਛੁਡਾਇਆ, ਸਤ ਕਰਤਾਰ ਨੇ ਹੀ ਛੁਡਾਇਆ ਹੈ। ਸਾਧ ਸੰਗਤ ਜੇਲ੍ਹ ਦੇ ਵਿੱਚ ਬਾਬਰ ਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੈਦ ਨੇ ਤੇ ਉੱਥੇ ਇੱਕ ਧੁਨ ਲਗਾਈ, ਸਾਰੇ ਬੋਲੋ ਸਤ ਕਰਤਾਰ ਸਤ ਕਰਤਾਰ ਸਤ ਕਰਤਾਰ। ਬਾਬਰ ਦੀ ਜੇਲ੍ਹ ਦੇ ਵਿੱਚ ਕਰਤਾਰ ਦੀ ਧੁਨੀ ਗੂੰਜਣ ਲੱਗੀ, ਜਿੱਥੇ ਬਾਬਰ ਮੈਂ ਕਰਦਾ ਸੀ ਉੱਥੇ ਕਰਤਾਰ ਕਰਤਾਰ ਦੀ ਧੁਨੀ ਚੱਲੀ। ਸਤਿਕਾਰਯੋਗ ਸਾਧ ਸੰਗਤ, ਕੀ ਹੋਇਆ ਕਿ ਚੱਕੀਆਂ ਆਪਣੇ ਆਪ ਚੱਲਣ ਲੱਗ ਪਈਆਂ, ਸਭ ਦੀਆਂ ਲੱਗ ਗਈਆਂ ਸਮਾਧੀਆਂ ਤੇ ਹੁਣ ਚੱਕੀਆਂ ਆਪੇ ਚੱਲ ਰਹੀਆਂ ਨੇ। ਇਹ ਚੱਕੀਆਂ ਨੂੰ ਕੌਣ ਚਲਾ ਰਿਹਾ? ਸਤ ਕਰਤਾਰ ਕਰਤਾ ਪੁਰਖ ਅਕਾਲ ਪੁਰਖ ਪਰਮੇਸ਼ਰ ਉਹਨਾਂ ਚੱਕੀਆਂ ਨੂੰ ਚਲਾ ਰਿਹਾ, ਸਾਰਿਆਂ ਦੀ ਸਮਾਧੀਆਂ ਲੱਗੀਆਂ ਪਈਆਂ ਨੇ। ਇਹ ਸ਼ਕਤੀਆਂ ਕੇਵਲ ਸੱਚ ਦੀਆਂ ਤੇ ਨਾਮ ਦੀਆਂ। ਸਤਿਕਾਰਯੋਗ ਸਾਧ ਸੰਗਤ, ਅੱਜ ਅਸੀਂ ਬਹੁਤੇ ਲੋਕ ਠੇਕੇਦਾਰ ਹੋ ਚੁੱਕੇ ਹਾਂ, ਠੇਕੇ ਕਰਨ ਲੱਗ ਪਏ ਹਾਂ, ਇਸ ਕਾਰਨ ਸੱਚ ਸਾਡੇ ਤੋਂ ਬਹੁਤ ਦੂਰ ਹੈ। ਗੁਰੂ ਸਾਹਿਬਾਂ ਦਾ ਕਥਨ ਹੈ ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ, ਬੀਓ ਬੀਜ ਪੱਤ ਲੈ ਗਏ ਅਬ ਕਿਉਂ ਉਗਵੇ ਦਾਲ। ਉਹ ਸੱਚ ਦਾ ਤੇ ਦੁਨੀਆਂ ਚ ਕਾਲ ਹੋ ਰਿਹਾ, ਅੱਜ ਤੁਸੀਂ ਥੱਲਿਓ ਲੈ ਕੇ ਉੱਤੇ ਤੱਕ ਝਾਤੀ ਮਾਰੋ ਜਰਾ। ਮੈਂ ਜ਼ਿਆਦਾ ਖੁਲਾਸਾ ਨਹੀਂ ਕਰਾਂਗਾ, ਤੁਸੀਂ ਸਾਰੇ ਸਿਆਣੇ ਹੋ, ਥੱਲਿਓ ਲੈ ਕੇ ਉੱਪਰ ਤੱਕ ਝਾਤੀ ਮਾਰੋ। ਕਿਹੜਾ ਡਿਪਾਰਟਮੈਂਟ ਹੈ ਜਿਹੜਾ ਕਰਪਸ਼ਨ ਨਹੀਂ ਕਰਦਾ? ਸਾਧ ਸੰਗਤ, ਕਿਹੜਾ ਡਿਪਾਰਟਮੈਂਟ ਹੈ ਜਿਹੜਾ ਕਰਪਸ਼ਨ ਨਹੀਂ ਕਰਦਾ? ਤੁਸੀਂ ਧਰਮ ਸਥਾਨਾਂ ਤੇ ਚਲੇ ਜਾਓ ਤਾਂ ਵੀ ਕਰਪਸ਼ਨ ਹੈ, ਗੁਸਤਾਖੀ ਮਾਫ। ਤੁਸੀਂ ਬੈਠੇ ਹੋ ਸਾਰੇ ਤੇ ਸਿਆਣੇ, ਹਰੇਕ ਡਿਪਾਰਟਮੈਂਟ ਦੇ ਵਿੱਚ ਜਿੱਥੇ ਕਰਪਸ਼ਨ ਹੈ, ਜਿੱਥੇ ਸਪਾਰਸ਼ ਹੈ, ਉੱਥੇ ਗੁਰੂ ਸਵਾਰਿਓ ਸੱਚਾਈ ਕਿੱਥੇ ਹੋਵੇਗੀ? ਸੱਚਾਈ ਕਿਹੜੀ ਨੁੱਕਰ ਵਿੱਚ ਹੋਵੇਗੀ? ਤੇ ਖਾਲਸਾ ਕਿਸ ਨੂੰ ਕਹਿੰਦੇ ਨੇ? ਸਾਧ ਸੰਗਤ, ਜਿਹਦੇ ਵਿੱਚ ਮਿਲਾਵਟ ਨਹੀਂ, ਜਿਹੜਾ ਕੇਵਲ ਸ਼ੁੱਧ ਹੈ, ਜਿਹੜਾ ਕੇਵਲ ਪਵਿੱਤਰ ਹੈ, ਜਿਹੜਾ ਕੇਵਲ ਨਿਰਮਲ ਹੈ। ਸਾਧ ਸੰਗਤ, ਜਿੱਥੇ ਸਾਡੇ ਮਗਰ ਸਵਾਰਥ ਜੁੜਿਆ ਉੱਥੇ ਮੈਲ ਪਹਿਲੇ ਆ ਗਈ ਹੈ, ਜਿੱਥੇ ਸਾਡੇ ਮਗਰ ਸਵਾਰਥ ਜੁੜਿਆ ਮੈਲ ਪਹਿਲੇ ਆ ਗਈ ਹੈ। ਤੇ ਅਸੀਂ ਦੇਖਣ ਵਾਸਤੇ ਖਾਲਸੇ ਹਾਂ, ਸਿਰ ਦੇ ਅੰਦਰ ਮੈਲ ਹੈ, ਕੇਵਲ ਦਿਖਾਵਾ ਸਾਡਾ ਖਾਲਸਿਆਂ ਵਾਲਾ ਹੈ, ਪਰ ਖਾਲਸੇ ਵਿਰਲੇ ਨੇ। ਇਹ ਸਾਧ ਸੰਗਤ ਜਿਹੜੇ ਵਿਰਲੇ ਖਾਲਸੇ, ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਪਿਆਰੇ ਨੇ। ਇਸ ਵਾਸਤੇ ਸਤਿਕਾਰਯੋਗ ਸਾਧ ਸੰਗਤ, ਉਹਨਾਂ ਮਹਾਂਪੁਰਸ਼ਾਂ ਨੇ ਸੇਵਕਾਂ ਨੂੰ ਆਖਿਆ ਕਿ ਇਹਨਾਂ ਵਿੱਚੋਂ ਵੇਖੀਏ ਕਿ ਕਿਹੜਾ ਮਹਾਤਮਾ ਹੈ, ਅੱਜ ਭੇਖ ਤੇ ਕੋਈ ਧਾਰਨ ਕਰ ਲਵੇ, ਆ ਭਗਵਾਂ ਵਸਤਰ ਜਿਹੜਾ ਸਾਨੂੰ ਦੁਕਾਨਾਂ ਤੋਂ ਮਿਲ ਜਾਂਦਾ ਹੈ। ਸਾਧ ਸੰਗਤ, ਆਪਾਂ ਕਹਿੰਦੇ ਵੀ ਭਗਵੇਂ ਭੇਸ ਨੂੰ ਨਮਸਕਾਰ ਹੈ, ਪਰ ਦੁਕਾਨਾਂ ਤੇ ਪਏ ਹੋਏ ਵੀ ਕਿਸੇ ਤੁਸੀਂ ਕੱਪੜਿਆਂ ਥਾਨਾਂ ਨੂੰ ਨਮਸਕਾਰ ਕੀਤੀ ਹੈ? ਕਦੇ ਨਹੀਂ ਕੀਤੀ। ਸਾਧ ਸੰਗਤ, ਬਜਾਜੀ ਵਾਲਾ ਭਾਵੇਂ ਨੂੰ ਆਪਣੇ ਥੱਲੇ ਲੈ ਲਵੇ, ਭਾਵੇਂ ਉੱਪਰ ਲੈ ਲਵੇ ਭਾਵੇਂ ਪੈਰਾਂ ਚ ਰੱਖ ਦੇਵੇ, ਅਸੀਂ ਇਸ ਨੂੰ ਕੁਛ ਨਹੀਂ ਸਮਝਾਂਗੇ। ਨੀਲੀਆਂ ਦਸਤਾਰਾਂ ਪੀਲੀਆਂ ਦਸਤਾਰਾਂ ਜਦੋਂ ਗੁਰਸਿੱਖ ਦੇ ਸਿਰ ਤੇ ਸੋਭਦੀਆਂ ਨੇ, ਉਹਨੂੰ ਹੱਥ ਕੋਈ ਨੀ ਲਾ ਸਕਦਾ, ਉਹਨੂੰ ਪੈਰ ਕੋਈ ਨੀ ਲਾ ਸਕਦਾ। ਕੋਈ ਹੱਥ ਲਾ ਕੇ ਦਿਖਾਵੇ ਸਾਧ ਸੰਗਤ ਜੇ ਹੋਏਗਾ ਖਾਲਸਾ ਤੇ ਹੱਥ ਵੜ ਦੋ ਧੌਣ ਲਾ ਲਏਗਾ। ਪਰ ਇਹੋ ਹੀ ਕਿਤੇ ਨੀਲੀਆਂ ਤੇ ਪੀਲੀਆਂ ਦਸਤਾਰਾਂ ਬਜਾਜੀ ਵਾਲੀ ਦੁਕਾਨ ਤੇ ਬਜਾਜੀ ਵੇਚਣ ਵਾਲਾ ਭਾਵੇਂ ਨੂੰ ਪੈਰਾਂ ਚ ਲੈ ਲਵੇ ਭਾਵੇਂ ਥੱਲੇ ਲੈ ਲਵੇ, ਸਤਿਕਾਰਯੋਗ ਸਾਧ ਸੰਗਤ ਕੋਈ ਓਬਜੈਕਸ਼ਨ ਨਹੀਂ ਹੈ ਤਾਂ ਦੱਸੋ ਨਹੀਂ ਗੁਰਮੁਖ ਪਿਆਰਿਓ ਨਹੀਂ, ਇਹੋ ਹੀ ਸਾਡੇ ਸਿਰ ਤੇ ਹੋਵੇ ਤੇ ਫਿਰ ਸਾਧ ਸੰਗਤ ਇਸ ਦਸਤਾਰ ਨੂੰ ਕੋਈ ਹੱਥ ਨਹੀਂ ਪਾ ਸਕਦਾ ਸਿੱਖ ਦੀ ਦਸਤਾਰ ਨੂੰ। ਪਰ ਅੱਜ ਬੜੀ ਸ਼ਰਮ ਵਾਲੀ ਗੱਲ ਹੈ, ਅੰਮ੍ਰਿਤਧਾਰੀ ਸਿੱਖ ਹੁੰਦੇ ਨੇ, ਗਲਤ ਕਿਰਪਾਨਾਂ ਪਾਈਆਂ ਹੁੰਦੀਆਂ ਤੇ ਸਾਧ ਸੰਗਤ ਜਦੋਂ ਸ਼ਰਾਬ ਪੀ ਕੇ ਕਿਤੇ ਡਿੱਗੇ ਹੁੰਦੇ ਨੇ, ਇਹੋ ਹੀ ਦਸਤਾਰ ਸਾਧ ਸੰਗਤ ਬਾਜ਼ਾਰਾਂ ਦੇ ਵਿੱਚ ਰੁਲਦੀ ਹੈ ਕਿ ਇਹ ਸਾਡੀ ਗੁਰਸਿੱਖੀ ਹੈ। ਇਸ ਵਾਸਤੇ ਸਾਧ ਸੰਗਤ ਤੇ ਆਪਣੇ ਅੰਤਰਮੁਖ ਦੇਖਣ ਦੀ ਜ਼ਰੂਰਤ ਹੈ। ਕੇਵਲ ਜੇ ਭੇਖ ਦਿਖਾ ਕੇ ਕਹੀਏ ਅਸੀਂ ਖਾਲਸੇ ਹਾਂ, ਸਾਰੇ ਬੰਨੇ ਨੀਲੀਆਂ ਤੇ ਪੀਲੀਆਂ ਦਸਤਾਰਾਂ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਕੋਈ ਮਿਨਿਸਟਰ ਕੱਚੇ ਨਹੀਂ ਸਨ ਜਿਨ੍ਹਾਂ ਨੇ ਸਾਡੀਆਂ ਨੀਲੀਆਂ ਤੇ ਪੀਲੀਆਂ ਦਸਤਾਰਾਂ ਵੇਖ ਕੇ ਇੱਕ ਇਲੈਕਸ਼ਨ ਲੜਨੀ ਸੀ ਤੇ ਮਿਨਿਸਟਰੀ ਪ੍ਰਾਪਤ ਕਰਨੀ ਸੀ। ਉਹ ਪਾਤਸ਼ਾਹਾਂ ਦੇ ਪਾਤਸ਼ਾਹ ਅਕਾਲ ਪੁਰਖ ਨੇ ਆਪ ਭੇਜੇ ਨੇ ਸੰਸਾਰ ਤੇ, ਝੂਠੀਆਂ ਮਿਨਿਸਟਰੀਆਂ ਨਹੀਂ ਲਈਆਂ, ਝੂਠੇ ਇਲੈਕਸ਼ਨ ਨਹੀਂ ਲੜੇ, ਝੂਠੀਆਂ ਵੋਟਾਂ ਨਹੀਂ ਲਈਆਂ। ਪਿਆਰਿਓ, ਉਹ ਤਾਂ ਅਕਾਲ ਪੁਰਖ ਪਰਮੇਸ਼ਰ ਨੇ ਭੇਜੇ ਨੇ। ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮੈਂ ਤੇ ਸੰਸਾਰ ਤੇ ਆਇਆ ਇੱਕ ਤਮਾਸ਼ਾ ਵੇਖਣ ਵਾਸਤੇ ਆਇਆ ਹਾਂ। ਗੁਰਮੁਖ ਪਿਆਰਿਓ, ਜੇ ਤੇ ਸਾਡੇ ਪਾਸ ਖਾਲਸੇ ਦੀਆਂ ਕੇਵਲ ਦਿਖਾਵੇ ਮਾਤਰ ਡਿਗਰੀਆਂ ਹੋਣਗੀਆਂ, ਪ੍ਰੈਕਟੀਕਲ ਨਹੀਂ ਹੋਏਗਾ, ਤਾਂ ਫਿਰ ਤਾਂ ਗੁਰੂ ਸਾਹਿਬਾਂ ਨੇ ਕਹਿ ਦਿੱਤਾ ਭੇਖੀ ਪ੍ਰਭੂ ਨਾ ਲੱਭਈ। ਗੁਰੂ ਕਾ ਸਿੱਖ ਪੜ੍ਹਿਆ ਲਿਖਿਆ ਸ਼ਾਮ ਨੂੰ ਪਤਾ ਕੀ ਆਂਦਾ, ਘੱਟ ਘੱਟ ਕੇ ਅੰਤਰ ਕੀ ਜਾਣਤ। ਰਹਿਰਾਸ ਸਾਹਿਬ ਜਦੋਂ ਪੜ੍ਹਦੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਤੂੰ ਘਟਾਂ ਘਟਾਂ ਦੀ ਜਾਣਨ ਹਾਰ ਹੈ। ਸਾਧ ਸੰਗਤ ਉਹਨਾਂ ਮਹਾਂਪੁਰਖਾਂ ਮਹਾਤਮਾ ਨੇ ਗੰਗਾ ਚ ਖੋਤਾ ਖੜਾ ਕਰਕੇ ਚੰਗਾ ਨਿਖਾਰਿਆ, ਤਾਂ ਫਿਰ ਕੀ ਹੋਇਆ, ਲੱਭਦਿਆਂ ਲੱਭਦਿਆਂ ਉਹ ਮਹਾਂਪੁਰਖ ਦੇ ਜਿਹੜੇ ਸੇਵਕ ਸੀ ਨਾ, ਉਹ ਗੰਗਾ ਤੇ ਆ ਗਏ। ਗੰਗਾ ਤੇ ਆ ਕੇ ਵੇਖਿਆ, ਆਂਦੇ ਵੀ ਮਹਾਂਪੁਰਖ ਚਲੋ ਇਸ਼ਨਾਨ ਤੇ ਕਰਨ ਠੀਕ ਹੈ, ਖੋਤਾ ਗੰਗਾ ਚ ਕਿਉਂ ਖੜਾ ਕੀਤਾ। ਇਹ ਨਵਾਂ ਹੀ ਕੌਤਕ ਵੇਖਿਆ, ਫਿਰ ਦੇਖਿਆ ਹੀ ਨਹੀਂ ਉਹ ਖੋਤੇ ਦੀ ਚੰਗੀ ਤਰ੍ਹਾਂ ਸਫਾਈ ਕਰ ਰਹੇ ਨੇ। ਉਹ ਸੇਵਕਾਂ ਨੇ ਆਖਿਆ ਮਹਾਰਾਜ ਇਹ ਕੀ ਬਣ ਰਿਹਾ, ਆਂਦੇ ਵੀ ਇਹ ਖੋਤੇ ਨੂੰ ਗੰਗਾ ਚ ਨੁਹਾ ਨੁਹਾ ਕੇ ਨਾ ਮੇਰਾ ਚਿੱਤ ਕਰਦਾ ਵੀ ਇਹਨੂੰ ਗਾਂ ਬਣਾ ਦੇਣਾ। ਆਖੋ ਸਤਨਾਮ, ਇੰਨੀ ਸੰਗਤ ਬੈਠੀ ਹੋਵੇ ਤੇ ਏਡਾ ਪਵਿੱਤਰ ਨਾਮ ਤੁਹਾਡੇ ਮੁੱਖ ਚੋਂ ਨਾ ਨਿਕਲੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਇਹਦੇ ਨਾਲ ਸਾਡਾ ਪਾਰ ਤਾਰਾ ਹੋਣਾ ਸਿਮਰਨ ਨਾਲ। ਸਤਿਗੁਰਾਂ ਬਾਣੀ ਚ ਕਿਹਾ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋ ਹਾਰੀ। ਨੌ ਖੰਡਾਂ ਦਾ ਰਾਜ ਵੀ ਮਿਲ ਜਾਏ ਜੇ ਬੰਦਗੀ ਕੋਲ ਨਹੀਂ, ਤੇ ਸਾਹਿਬਾਂ ਨੇ ਸਿਧਾਂਤ ਦੇ ਦਿੱਤਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰਮੇਸ਼ਰ ਦੇ ਨਾਮ ਜਪਣ ਵਿਚ ਸਾਡੀ ਕਲਿਆਣ ਅਤੇ ਸੁਖ। ਖੋਤੇ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਗਈ। ਸੇਵਕਾਂ ਦੇ ਮਹਾਂਪੁਰਖੋ ਕੀ ਕਰ ਰਹੇ ਹੋ, ਕਹਿੰਦੇ ਖੋਤੇ ਨੂੰ ਨੁਹਾ ਨੁਹਾ ਕੇ ਗੰਗਾ ਦੇ ਜਲ ਨਾਲ ਤੇ ਗਧੇ ਤੋਂ ਗਾਂ ਬਣਾਉਣਾ। ਕਹਿੰਦੇ ਮਹਾਰਾਜ ਐ ਲੱਗਦਾ ਵੀ ਤੁਹਾਡੀ ਬਿਰਧ ਅਵਸਥਾ ਹੋਣ ਦੇ ਕਾਰਨ ਸ਼ਾਇਦ ਤੁਸੀਂ ਟਿਕਾਣੇ ਤੇ ਨਹੀਂ ਰਹੇ, ਕਦੇ ਗਾਂ ਕਦੇ ਖੋਤੇ ਨੂੰ ਗੰਗਾ ਚ ਨੁਹਾ ਕੇ ਗਾਂ ਨਹੀਂ ਬਣੀ। ਉਹ ਆਂਦੇ ਕੋਸ਼ਿਸ਼ ਕਰ ਰਹੇ ਹਾਂ ਬਣਾਵਾਂਗੇ। ਆਂਦੇ ਚੰਗਾ ਫਿਰ ਲੱਗੇ ਰਹੋ, ਅਸੀਂ ਵੇਖਦੇ ਹਾਂ। ਪਰ ਇੱਕ ਤੁਹਾਨੂੰ ਗੱਲ ਦੱਸ ਦਈਏ, ਨੁਹਾਈ ਇਹਨੂੰ ਜਿੰਨਾ ਮਰਜ਼ੀ ਜਾਓ, ਇਹ ਖੋਤੇ ਨੇ ਗਾਂ ਨਹੀਂ ਬਣਨਾ। ਸਾਧ ਸੰਗਤ ਉਹ ਮਹਾਂਪੁਰਖ ਕਹਿਣ ਲੱਗੇ ਬਈ ਅਸੀਂ ਇਸ ਖੋਤੇ ਨੂੰ ਚੰਗੀ ਤਰ੍ਹਾਂ ਗੰਗਾ ਚ ਨਵਾ ਕੇ ਸਾਰੇ ਦੇ ਤਨ ਤੇ ਰਾਮ 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 ਲਿਖ ਦਿਆਂਗੇ ਤੇ ਇਹਦੇ ਮੱਥੇ ਤੇ ਲਿਖਾਂਗੇ ਕਪਲਾ ਗਾਂ। ਉਹ ਕਹਿਣ ਲੱਗੇ ਮਹਾਰਾਜ ਭਾਵੇਂ ਇਸ ਗਧੇ ਨੂੰ ਚੰਗੀ ਤਰ੍ਹਾਂ ਨਵਾ ਨਵਾ ਕੇ ਰਾਮ 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 ਕਈ ਮੈਂ ਬਾਬਿਆਂ ਦੇ ਦੇਖਿਆ ਵੀ ਰਾਮ ਰਾਮ ਦੀਆਂ ਨਾ ਚਾਦਰਾਂ ਉੱਤੇ ਲਈਆਂ ਹੁੰਦੀਆਂ। ਇਹ ਰਾਮ ਰਾਮ ਲਿਖੀਆਂ ਉੱਤੇ ਲੈਣ ਨਾਲੋਂ ਅੰਦਰ ਵਸੌੜੀਆਂ ਚਾਹੀਦੀਆਂ ਨੇ। ਤੇ ਅੱਜ ਤੁਹਾਡੇ ਪਿੰਡਾਂ ਦੇ ਵਿੱਚ ਕੀ ਹੁੰਦਾ ਕਿ ਮੂਲ ਮੰਤਰ ਦੇ ਕਈ ਬਾਬੇ ਜਾਪ ਦਿੰਦੇ ਨੇ ਜਿਹੜੇ ਗਲਾਂ ਚ ਲਟਕਾਏ ਜਾਂਦੇ ਨੇ। ਬਹੁਤੇ ਲੋਕ ਡੌਲਿਆਂ ਨਾਲ ਬੰਨ ਲੈਂਦੇ ਨੇ, ਦਾਸ ਰੋਜ਼ ਖੋਲ ਕੇ ਵੇਖਦਾ। ਮੂਲ ਮੰਤਰ ਪੜ੍ਹਨ ਵਾਸਤੇ ਸਤਿਗੁਰਾਂ ਉਚਾਰਨ ਕੀਤਾ ਤੇ ਇਹਨਾਂ ਡੌਲਿਆਂ ਨਾਲ ਬੰਨਣਾ ਸ਼ੁਰੂ ਕਰ ਦਿੱਤਾ। ਪਤਾ ਨੀ ਕਿੱਥੇ ਘੁਲਣਾ ਜਾ ਕੇ ਸਿੱਖ ਨੇ। ਇਹ ਸਾਡੇ ਅੱਜ ਪਿੰਡਾਂ ਚ ਬਾਬਿਆਂ ਨੇ ਕਈ ਸਾਧ ਸੰਗਤ ਜੰਤਰ ਮੰਤਰ ਪੰਦਰੀਏ ਮੰਤਰ ਲਿਖ ਕੇ ਦੇ ਦੇਣੇ ਤੇ ਇਧਰਲਾ ਪਾਸਾ ਫਿਰ ਸਾਧ ਸੰਗਤ ਬੀਬੀਆਂ ਦਾ ਬੜਾ ਖੁਸ਼ ਹੁੰਦਾ ਵੀ ਬਾਬਿਆਂ ਰੱਖ ਦੇ ਤੀ ਹੈ। ਮਾਫ ਕਰਿਓ, ਰੋਜ਼ ਦਾਸ ਸਮਾਗਮਾਂ ਵਿਚ ਜਾਂਦਾ ਤੇ ਦਾਸ ਨੂੰ ਰੋਜ਼ ਅਨੇਕਾਂ ਲੋਕ ਮਿਲਦੇ ਆ ਗਲਾਂ ਚੋਂ ਧਾਗੇ ਬਣਿਆਂ ਦੇ ਮੈਂ ਲਾਏ ਪਾਏ, ਇੱਥੇ ਵੀ ਕਈਆਂ ਸ਼ਾਇਦ ਹੋਣੇ ਆ। ਮੇਰੇ ਕਹਿਣ ਤੋਂ ਭਾਵ ਕਿ ਜਦੋਂ ਕਾਗਜ਼ ਖੋਲ ਕੇ ਵੇਖੇ ਜਾਂਦੇ ਨੇ ਤੇ ਵਿਚ ਪੰਦਰੀਆਂ ਮੰਤਰ ਹੁੰਦਾ ਜਿਹੜਾ ਦੇਵੀ ਦਿਆਲ ਦੀ ਜੰਤਰੀ ਤੇ ਲਿਖਿਆ ਹੁੰਦਾ, ਬਹੁਤਾ ਲੰਮਾ ਚੌੜਾ ਕੰਮ ਨਹੀਂ ਗਾ। ਅੱਜ ਸਾਡੀਆਂ ਦੁਕਾਨਦਾਰੀਆਂ ਬੜੀਆਂ ਚੱਲ ਰਹੀਆਂ ਨੇ ਤੇ ਸਾਧ ਸੰਗਤ ਕੋਈ ਬੀਬੀ 500 ਦੇ ਆਉਂਦੀ ਹੈ, ਕੋਈ 200 ਦੇ ਆਉਂਦੀ ਹੈ, ਕੋਈ ਕਹਿੰਦੀ ਲਿਆ ਤਾਂ ਕੁਛ ਨੀ, 5 ਕਾਪੇ ਹੀ ਮੱਥਾ ਟੇਕੇ ਸੀ। ਜੇ ਉਹ ਬਾਬੇ ਕੋਲ 100 ਦਿਹਾੜੀ ਚ ਆ ਗਿਆ ਤਾਂ ਉਹਨੂੰ ਤੇ 500 ਬੈਠੇ।